संत जी कहन लगे पंजाब विच अमृतसर शहर एक वड्डा शहर है ते सिक्खी दा बहुत वड्डा केंद्र है। डिसूजा जी कहन लगे हां मैं सुनिया ते है ते कदे वेखण दी इच्छा भी है। संत जी कहन लगे उथों 15 मील दूर एक होर शहर है जिस नूं तरन तारण आखदे ने ते इस तों थोड़ा जिहा होर अगे जाके ना ब्यास नदी दे किनारे एक होर पिंड है पंगाला जिथे एक त्यागी सिख संत होए ने संत सरदूल सिंह जी। उन्हां नूं एक होर त्यागी संत मिले सन जिन्हां दा पहला जीवन ते चंगा नहीं सी पर किसी साधु दी मेहर नाल ओ पूरन गुरमुख अवस्था नूं पहुंचे ते महापुरख हो गए। बहुत समा संत सरदूल सिंह जी ने उन्हां दे हुक्म मुताबक कालना कर ली। जदों पूरन पद ते अपड़े तां संत जी होरां दे हुक्म विच पंगाले पिंड त्यागी रहना इख्तियार कीता ते छोटा जिहा गुरद्वारा बना के टिक गए। आप वाहिगुरु दे रंग विच रते रहना ते दुनिया नूं भले पासे लाउणा ऐब छुड़ाउणे ते नाम बाणी विच परवृत करना। आप बोलदे बहुत घट सन पर जदों बोलदे सन ना तां बड़ा असर करदा सी। एक दिन आप तुरदे फिरदे किसे पिंड जा निकले जिथे उन्होंने पिंडों बाहर रह के नाम बाणी का प्रचार किया। उथे एक भले जीवन वाला गभरू सी नाम सी भोला सिंह। 2-400 विघे जमीन का मालक सी। व्याह भी चंगे घर होया चढ़दी जवानी सी ते ऐब कोई नहीं सी। संत सरदूल सिंह जी उथे गए तो उस सोहने जवान लई इह सतसंग का असर अवसर बन गया। ऐसा असर होया कि भाई भोला सिंह नूं वैराग हो गया ना हुण भोला सिंह नूं घर जां वोटी जां जमीन कुछ चंगा ना लगे। बस यही दिल करे कि संतां तों ना विछड़ा ते उहनां दे बचन सुणदा रहां ते सेवा करां जो हुक्म करन बस इहनां दा हुक्म मनना ही मेरा जीवन होवे। अखीर घर बार छड़ के ना संत सरदूल सिंह होरां कोल आ गए। संत जी ने भी बड़ी बार आख्या भाई गुरमुखा घर रहो गृहस्थी रह के सेवा कर ना परिवार हो औखा होवे ते ना ही तैनू कोई मुश्किल होवे। पर भाई भोला सिंह दा वैराग इना तीवर सी भाई होर किसे गल दी ना पेश ना गई ते सारा कुछ छड़ के ना संतां दे द्वारे टिक गए। बाणी दा पाठ कीर्तन नाम दा अभ्यास ते वाहिगुरु दा प्रेम ए अत प्रबल हो गया। कोई एक दो नहीं बल्कि 20-22 साल इसे तरह बीते। संत सरदूल सिंह होरां नूं तरन तारण गुरुद्वारे यात्रा करन लई उह जाया करदे सन। उन्होंने सरोवर दे किनारे जमीन रह के अपने रहण दे लई उथे एक बुंगा बनवा लिया ते इस बुंगे दी इमारत विच जिहड़ा चूना लगा है ना उस संत भोला सिंह दे हत्थां दा पीसिया होया सी। अपने अभ्यास जां भजन पाठ तों इलावा आप डेरे विच जां पंगाले पिंड जां तरन तारण आई साध संगत लई आटा पीस दे लंगर तैयार कर दे छकाउं दे जल प्यों दे पखा चल दे हर तरह की सेवा कर दे। हुण आप इन्ने अनुभवी हो गए कि सेवा विच आत्म दृष्टि खुल गई। एक वार पंगाले की गल है रात 10-12 बजे के करीब संत सरदूल सिंह जी ने आख्या भोला सिंह बई खूह ते जा कणक पक्की हुई है ते ए अन्न साध संगत लई तैयार होया। इस तरह ना होवे बई रात नूं एवें कोई ਵੱਢ ਕੇ ਲੈ ਜਾ, ਤੂੰ ਇਸ ਵੇਲੇ ਨਾ ਰੋਜ਼ ਰਾਤ ਨੂੰ ਚਲਾ ਜਾਇਆ ਕਰ। ਤੇ ਕੁਝ ਦਿਨ ਨਾ ਇਸ ਤਰ੍ਹਾਂ ਫਸਲ ਦੀ ਰਾਖੀ ਕਰਿਆ ਕਰ। ਸਤਿਵਚਨ ਕਹਿ ਕੇ ਆਪ ਜੀ ਖੂਹ ਨੂੰ ਚਲੇ ਗਏ। ਇਸ ਵੇਲੇ ਤਾਰਿਆਂ ਵਿੱਚ ਨਹਾਤੀ ਹੋਈ ਰਾਤ ਸੀ। ਆਪ ਸ਼ਾਂਤ ਸਤੋਗੁਣੀ ਭਾਵ ਵਿੱਚ ਆਨੰਦ ਲੈਂਦੇ ਟਿਕੇ ਹੋਏ ਸਨ। ਵੇਖਿਆ ਨੇ ਬਈ ਖੂਹ ਦੇ ਨੇੜੇ ਚਾਰ ਆਦਮੀ ਕਣਕ ਵੱਢ ਕੇ ਪੰਡਾਂ ਬੰਨ ਕੇ ਇੱਕ ਦੂਜੇ ਨੂੰ ਚੁਕਾ ਰਹੇ ਨੇ। ਜਦੋਂ ਤਿੰਨ ਜਣੇ ਪੰਡਾਂ ਚੁੱਕ ਕੇ ਤੁਰ ਪਏ ਤਾਂ ਚੌਥੇ ਨੇ ਕਿਹਾ ਵੀ ਮੈਨੂੰ ਵੀ ਚੁਕਾਓ। ਉਹਨਾਂ ਨੇ ਕਿਹਾ ਬਈ ਪੰਡਾਂ ਭਾਰੀਆਂ ਨੇ ਤੇ ਸਾਥੋਂ ਨਾ ਰੁਕਿਆ ਜਾਂਦਾ ਤੇ ਨਾ ਚੁਕਾਇਆ ਜਾਂਦਾ, ਤੂੰ ਜਾਣ ਤੇ ਤੇਰਾ ਕੰਮ ਜਾਣੇ। ਇਹ ਕਹਿ ਕੇ ਉਹ ਤੇ ਰਾਹ ਪੈ ਗਏ। ਤੇ ਇਧਰ ਭੋਲਾ ਸਿੰਘ ਨੇ ਅੱਗੇ ਹੋ ਕੇ ਕਿਹਾ ਭਾਈ ਤੂੰ ਕਿਉਂ ਦੁਖੀ ਹੈ, ਆ ਮੈਂ ਤੈਨੂੰ ਪੰਡ ਚੁਕਾ ਦੇਣਾ। ਚੋਰ ਨੇ ਕਿਹਾ ਤੇਰਾ ਭਲਾ ਹੋਵੇ। ਸੋ ਭੋਲਾ ਸਿੰਘ ਨੇ ਅੱਗੇ ਹੋ ਕੇ ਪੰਡ ਚੁਕਾ ਦਿੱਤੀ ਤੇ ਆਪ ਉਸੇ ਆਨੰਦ ਵਿੱਚ ਖੂਹ ਤੇ ਬਹਿ ਗਏ। ਆਨੰਦ ਨਾਲ ਝੂਮਦੇ ਰਹੇ। ਸਵੇਰ ਹੋਈ, ਪਉ ਫੁੱਟੀ, ਆਪ ਵੀ ਡੇਰੇ ਆਏ ਤੇ ਰੋਜ਼ ਵਾਂਗ ਸੰਤਾਂ ਦੀ ਸੇਵਾ ਕੀਤੀ, ਸੰਗਤ ਨੂੰ ਪ੍ਰਸ਼ਾਦ ਚੁਕਾਇਆ। ਤੀਜੇ ਪਹਿਰ ਸੰਤ ਸਰਦੂਲ ਸਿੰਘ ਜੀ ਵਿਹੜੇ ਵਿੱਚ ਬੈਠੇ ਸਨ। ਜਦੋਂ ਉਹਨਾਂ ਨੇ ਪੁੱਛਿਆ ਭੋਲਾ ਸਿੰਘ ਬਈ ਰਾਤ ਸੁਖ ਰਿਹਾ, ਭੋਲਾ ਸਿੰਘ ਜੀ ਕਹਿਣ ਲੱਗੇ ਜੀ ਤੁਹਾਡੀ ਕਿਰਪਾ ਨਾਲ ਰਾਤ ਬੜੀ ਸੋਹਣੀ ਬੀਤੀ। ਸੰਤ ਜੀ ਨੇ ਪੁੱਛਿਆ ਵੀ ਰਾਤ ਕੋਈ ਆਇਆ ਗਿਆ ਤੇ ਨਹੀਂ? ਇਹ ਸੁਣ ਕੇ ਜਗਿਆਸੂ ਭੋਲਾ ਸਿੰਘ ਨੇ ਸਾਰਾ ਹਾਲ ਕਹਿ ਸੁਣਾਇਆ। ਸਾਰੀ ਵਾਰਤਾ ਸੁਣ ਕੇ ਸੰਤਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉੱਠ ਕੇ ਆਪਣੇ ਪਿਆਰੇ ਸੇਵਕ ਭੋਲਾ ਸਿੰਘ ਨੂੰ ਛਾਤੀ ਨਾਲ ਲਾਇਆ। ਹਾਂ, ਅੱਜ ਪਹਿਲਾ ਦਿਨ ਸੀ ਬਈ 20-22 ਸਾਲਾਂ ਦੀ ਕਾਲ ਵਿੱਚ ਸੰਤਾਂ ਨੇ ਆਪਣੇ ਸੇਵਕ ਨਾਲ ਪਿਆਰ ਕੀਤਾ, ਛਾਤੀ ਨਾਲ ਘੁੱਟਿਆ, ਸਿਰ ਤੇ ਪਿਆਰ ਦਿੱਤਾ ਤੇ ਆਖਿਆ ਤੇਰੀ ਘਾਲਣਾ ਥਾਏ ਪਈ। ਕੁਝ ਦੇਰ ਚੁੱਪ ਰਹੇ, ਨੈਣ ਭਰ ਗਏ, ਬੁੱਲ ਫਰਕੇ, ਪਰ ਕੁਝ ਦੇਰ ਮਗਰੋਂ ਫੇਰ ਆਖਿਆ ਕਾਕਾ ਤੈਨੂੰ ਉਸ ਵੇਲੇ ਉਹ ਚੋਰ ਨਾ ਦਿਸੇ? ਆਪ ਜੀ ਨੇ ਆਖਿਆ ਨਹੀਂ ਦਾਤਾ ਜੀ, ਜਦੋਂ ਮੈਂ ਤੁਹਾਡੀ ਆਗਿਆ ਵਿੱਚ ਖੂਹ ਨੂੰ ਜਾ ਰਿਹਾ ਸਾਂ ਨਾ, ਮੈਨੂੰ ਇਸ ਤਰ੍ਹਾਂ ਜਾਪਿਆ ਕਿ ਹਰ ਪਾਸੇ ਵਾਹਿਗੁਰੂ ਦੀ ਜੋਤ ਪਸਰ ਰਹੀ ਹੈ। ਉਹੀ ਮਾਲਕ ਹੈ, ਉਹੀ ਪਾਲਣਾ ਕਰਨ ਵਾਲਾ ਹੈ, ਉਹੀ ਸੰਭਾਲਣ ਵਾਲਾ ਹੈ, ਸਾਰੇ ਉਸੇ ਦੇ ਦਰੋਂ ਲੈ ਕੇ ਖਾ ਰਹੇ ਨੇ, ਸਾਰੇ ਭੰਡਾਰ ਉਸਦੇ ਨੇ, ਅਸੀਂ ਸਾਰੇ ਉਸਦੇ ਭਿਖਾਰੀ ਹਾਂ, ਖੇਤ ਉਸਦੇ, ਫਸਲ ਉਸਦੀ, ਵੱਢਣ ਹਾਰ ਲੈਣ ਹਾਰ ਸਭ ਉਸੇ ਦਰ ਦੇ ਭਿਖਾਰੀ। ਜਦੋਂ ਇਸ ਆਨੰਦ ਵਿੱਚ ਮੈਂ ਉੱਥੇ ਪਹੁੰਚਿਆ ਤਾਂ ਵੇਖਿਆ ਬਈ 3-4 ਜਣੇ ਨਾ ਫਸਲ ਦੀਆਂ ਭਰੀਆਂ ਚੁਕਾ ਰਹੇ ਨੇ। ਫਿਰ ਮੈਂ ਵੇਖਿਆ ਬਈ 3 ਤੇ ਤੁਰ ਪਏ ਨੇ ਤੇ ਚੌਥੇ ਨੂੰ ਮੈਂ ਵੇਖਿਆ ਬਈ ਉਹ ਆਪ ਚੁੱਕ ਨਹੀਂ ਸਕਦਾ ਤੇ ਸਾਥੀਆਂ ਦੀਆਂ ਮਿੰਨਤਾਂ ਪਿਆ ਕਰਦਾ ਬਈ ਮੈਨੂੰ ਵੀ ਚੁਕਾਓ, ਪਰ ਉਹਨਾਂ ਨੇ ਕੁਝ ਨਾ ਸੁਣੀ ਤੇ ਤੁਰ ਗਏ। ਮੈਂ ਮਨ ਵਿੱਚ ਸੋਚਿਆ ਬਈ ਇਹ ਵਿਚਾਰਾ ਦਾਤੇ ਦੇ ਦਰੋਂ ਦਾਨ ਲੈ ਕੇ ਹੁਣ ਚੁੱਕ ਨਹੀਂ ਪਾ ਰਿਹਾ। ਮੇਰੇ ਮਨ ਵਿੱਚ ਦਇਆ ਆਈ, ਮੈਂ ਉਸਨੂੰ ਪੰਡ ਚੁਕਾ ਦਿੱਤੀ। ਸੱਚਮੁੱਚ ਨਾ ਮੈਨੂੰ ਉਸ ਵੇਲੇ ਬਿਲਕੁਲ ਹੀ ਖਿਆਲ ਹੀ ਨਹੀਂ ਆਇਆ ਬਈ ਮੈਂ ਇੱਥੇ ਰਾਖੀ ਕਰਨ ਆਇਆ ਤੇ ਇਹ ਚੋਰ ਹੈ। ਨਹੀਂ, ਮੈਨੂੰ ਤਾਂ ਸਿਰਫ ਇੰਨਾ ਹੀ ਦੱਸ ਰਿਹਾ ਸੀ ਕਿ ਜਗਤ ਮੰਗਤਾ ਹੈ ਤੇ ਸਿਰਫ ਵਾਹਿਗੁਰੂ ਹੀ ਦਾਤਾ ਹੈ। ਸਾਰੀ ਰਾਤ ਮੈਨੂੰ ਇਸੇ ਤਰ੍ਹਾਂ ਹੀ ਲੱਗਦਾ ਰਿਹਾ। ਰਾਤ ਤੇ ਸਾਰੀ ਇਸ ਤਰ੍ਹਾਂ ਲੰਘ ਗਈ। ਜਦੋਂ ਮੈਂ ਡੇਰੇ ਨੂੰ ਮੁੜਿਆ ਉਸ ਵੇਲੇ ਕਈ ਵਾਰ ਮੈਨੂੰ ਸੋਚ ਆਈ ਬਈ ਮੈਨੂੰ ਤੇ ਸੰਤ ਜੀ ਨੇ ਰਾਖੀ ਕਰਨ ਭੇਜਿਆ ਸੀ ਤੇ ਮੈਂ ਸਗੋਂ ਕਣਕ ਚੁਕਾ ਦਿੱਤੀ। ਫਿਰ ਸੋਚ ਫੁਰਦੀ ਏ, ਮੈਨੂੰ ਤੇ ਚੋਰ ਜਾਂ ਸਾਧ ਜਾਂ ਰਾਖਾ ਇਹ ਤੇ ਖਬਰ ਹੀ ਨਹੀਂ ਸੀ। ਇਹ ਉਸ ਵੇਲੇ ਵਾਹਿਗੁਰੂ ਨੇ ਕੋਈ ਹੋਰ ਹੀ ਦ੍ਰਿਸ਼ਟੀ ਮੈਨੂੰ ਦੇ ਦਿੱਤੀ ਸੀ। ਸ਼ਾਇਦ ਤੁਸੀਂ ਕੋਈ ਕੌਤਕ ਰਚਿਆ ਹੋਵੇ। ਪਰ ਫਿਰ ਖਿਆਲ ਆਉਂਦਾ, ਨਹੀਂ ਤੁਸੀਂ ਤਾਂ ਮੇਰੀ ਡਿਊਟੀ ਲਾਈ ਸੀ ਰੱਖਿਆ ਕਰਨ ਦੀ। ਫਿਰ ਮਨ ਕਰਦਾ ਬਈ ਮੈਂ ਤੁਹਾਡੇ ਕੋਲੋਂ ਮਾਫੀ ਕਿਉਂ ਨਾ ਮੰਗ ਲਵਾਂ। ਇਹ ਸੁਣ ਕੇ ਸੰਤ ਜੀ ਹੋਰਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਬੜੇ ਪਿਆਰ ਤੇ ਵੈਰਾਗ ਵਿੱਚ ਆਏ ਤੇ ਆਖਣ ਲੱਗੇ, ਕਾਕਾ ਭੋਲਾ ਸਿੰਘ ਬਈ ਤੇਰੇ ਉੱਤੇ ਗੁਰੂ ਨਾਨਕ ਦੀ ਬਹੁਤ ਮਿਹਰ ਹੋਈ ਹੈ। ਤੂੰ ਤਿਆਗੀ ਸਿੱਖ ਹੈ, ਤੂੰ ਮੈਂ ਅਤੇ ਮੇਰੀ ਤੋਂ ਉੱਚੇ ਉੱਠਣਾ ਸੀ ਤੇ ਤੈਨੂੰ ਮੈਨੂੰ ਤੇ ਫਤਿਹ ਪਾਉਣੀ ਸੀ। ਗੁਰੂ ਨੇ ਤੈਨੂੰ ਬ੍ਰਹਮ ਦ੍ਰਿਸ਼ਟੀ ਬਖਸ਼ਣੀ ਸੀ, ਸੋ ਇਸ ਨੇ ਇਸ ਕੌਤਕ ਵਿੱਚ ਹੀ ਇਹ ਬ੍ਰਹਮ ਦ੍ਰਿਸ਼ਟੀ ਬਖਸ਼ ਦਿੱਤੀ। ਤੇਰੇ ਸਾਰੇ ਤਾਪ ਨਿਵਿਰਤ ਹੋਏ। ਆਖ ਧੰਨ ਗੁਰੂ ਨਾਨਕਾ। ਫਿਰ ਆਖਿਓ ਨੇ, ਪੁੱਤਰ ਭੋਲਾ ਸਿੰਘ ਬਈ ਦੇਖੇ ਨਾ, ਇੱਕ ਮਾਲ ਹੈ ਤੇ ਇੱਕ ਮਾਲਕ ਹੈ। ਮਾਲਕ ਹੈ ਵਾਹਿਗੁਰੂ ਤੇ ਮਾਲ ਹੈ ਉਸਦੀ ਕੁਦਰਤ ਜਿਹੜੀ ਉਸਨੇ ਸਾਜੀ ਹੈ। ਮਾਲਕ ਜਾਣੇ ਮਾਲ ਸੰਭਾਲੇ, ਦੇਵੇ ਲਵੇ ਵੰਡੇ। ਜੇ ਫਕੀਰ ਮਾਲ ਦਾ ਮਾਲਕ ਬਣੇ ਤਾਂ ਸ਼ਰੀਕਾ ਕਰਦਾ ਹੈ। ਫਕੀਰ ਨੇ ਤੇ ਮਾਲ ਤੋਂ ਹੱਥ ਧੋ ਲੈ ਨੇ ਤੇ ਵਾਹਿਗੁਰੂ ਦੇ ਮਾਲਕ ਦੇ ਪ੍ਰੇਮ ਵਿੱਚ ਪਰੋਤਾ ਹੋਇਆ। ਉਹ ਜਿਹੜਾ ਮਾਲ ਉੱਤੇ ਆਪਣੀ ਮਾਲਕੀ ਦਾ ਜੱਫਾ ਮਾਰੇਗਾ ਨਾ, ਤਾਂ ਮਾਲਕ ਦੇ ਪਿਆਰ ਤੋਂ ਘੁਸ ਕੇ ਉਹਨਾਂ ਹੀ ਮਾਲ ਦੇ ਪਿਆਰ ਵਿੱਚ ਚਲਾ ਜਾਏਗਾ। ਸੋ ਅਤੀਤ ਸਾਧੂ ਫਕੀਰ ਸਿੱਖ ਨੂੰ ਸਿਰਫ ਤੇ ਸਿਰਫ ਮਾਲਕ ਦੀ ਲੋੜ ਹੈ, ਜੋ ਸਾਰੇ ਮਾਲ ਦਾ ਮਾਲਕ ਹੈ। ਮੈਂ ਮੇਰੀ ਮੈਨੂੰ ਤੈਨੂੰ ਮੇਰੇ ਤੇਰੇ ਇਹ ਸਭ ਗੱਲਾਂ ਨਾ ਤਿਆਗੀ ਸਾਧੂ ਲਈ ਮੂਲੋਂ ਵਿਵਰਜਿਤ ਨੇ। ਬੱਚੂ, ਅੱਜ ਤੇਰੇ ਤੇ ਗੁਰੂ ਨਾਨਕ ਦੀ ਮਿਹਰ ਹੋਈ ਤੇ ਤੇਰੀ ਦ੍ਰਿਸ਼ਟੀ ਖੁੱਲ ਗਈ ਤੇ ਇਹ ਹੱਦ ਬੰਨੇ ਲੰਘ ਗਈ। ਵੇਖੇ ਨਾ, ਤੂੰ ਘਰੇ ਵੀ 300-400 ਵਿਘੇ ਦੀ ਮਾਲਕੀ ਤੇ ਡੰਗਰ ਵੱਛਾ ਘਰ ਮਕਾਨ ਛੱਡ ਕੇ ਆਇਆ ਸੈਂ, ਪਰ ਉਦੋਂ ਸਿਰਫ ਵੈਰਾਗ ਸੀ, ਹਾਲਾਂ ਬ੍ਰਹਮ ਦ੍ਰਿਸ਼ਟੀ ਨਹੀਂ ਸੀ ਬਣੀ। ਅੱਜ ਭਾਗ ਲੱਗਾ ਕਿ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਦੇ ਉਪਦੇਸ਼ ਹੋ ਰਹੇ ਸਨ ਕਿ ਰਾਤ ਵਾਲੇ ਚੋਰ ਆ ਗਏ। ਸੰਤ ਜੀ ਮੰਜੇ ਤੇ ਬੈਠੇ ਸਨ ਤੇ ਪਿਆਰੇ ਜਗਿਆਸੂ ਭੋਲਾ ਸਿੰਘ ਜੀ ਪੈਂਦ ਵੱਲ ਖੜੋ ਕੇ ਆਪਣੇ ਗੁਰਮੁਖ ਦਾਤੇ ਦੇ ਬਚਨਾਂ ਦਾ ਅੰਮ੍ਰਿਤ ਪੀ ਰਹੇ ਸਨ। ਇਸ ਵੇਲੇ ਰਾਤ ਵਾਲੇ ਚੋਰ ਆ ਕੇ ਧਰਤੀ ਉੱਤੇ ਡੰਡੌਤ ਕਰਕੇ ਖੜੇ ਹੋ ਗਏ। ਇੱਕ ਨੇ ਆਖਿਆ, ਮਹਾਰਾਜ ਜੀ ਸਾਡੇ ਕੋਲੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਹੈ। ਰਾਤ ਅਸੀਂ ਤੁਹਾਡੇ ਵਰਗੇ ਸੇਵਾ ਕਰਨ ਵਾਲੇ ਕਿਸੇ ਸੰਤ ਦੀ ਫਸਲ ਦੀ ਚੋਰੀ ਕੀਤੀ ਹੈ, ਅਸੀਂ ਪਾਪੀ ਹਾਂ ਤੇ ਬਸ ਪਾਪ ਕਰਨਾ ਹੀ ਸਾਡਾ ਧਰਮ ਹੈ। ਅਸੀਂ ਫਸਲ ਤੇ ਚਵਾਂ ਨੇ ਵੱਢੀ ਤੇ ਤਿੰਨ ਜਣੇ ਅਸੀਂ ਲੈ ਕੇ ਤਿੱਤਰ ਹੋ ਗਏ ਤੇ ਚੌਥੇ ਸਾਥੀ ਨੂੰ ਨਾ ਉੱਥੇ ਕੁਰਲਾਉਂਦਾ ਛੱਡ ਗਏ ਤੇ ਉਹਨੂੰ ਤੁਹਾਡੇ ਪਿਆਰਿਆਂ ਨੇ ਫੜ ਲੈਣ ਦੀ ਥਾਂ ਤੇ ਸਗੋਂ ਪੰਡ ਚੁਕਾ ਦਿੱਤੀ। ਸਾਡਾ ਇਹ ਸਾਥੀ ਕਮਜ਼ੋਰ ਸੀ ਤੇ ਤੁਹਾਡਾ ਜਿਹੜਾ ਸੇਵਕ ਸੀ ਨਾ ਉਹ ਬਹੁਤ ਤਗੜਾ ਸੀ, ਚਾਹੁੰਦਾ ਤਾਂ ਭਾਵੇਂ ਉਸ ਨੂੰ ਫੜ ਕੇ ਕੈਦ ਕਰ ਲੈਂਦਾ, ਪਰ ਉਸਨੇ ਸਗੋਂ ਇਸ ਨੂੰ ਪੰਡ ਚੁਕਾ ਦਿੱਤੀ। ਸਾਨੂੰ ਸਵੇਰੇ ਕਿਸੇ ਨੇ ਦੱਸਿਆ ਬਈ ਰਾਤੀ ਜਿਸ ਨੇ ਤੁਹਾਡੇ ਇੱਕ ਚੋਰ ਸਾਥੀ ਨੂੰ ਪੰਡ ਚੁਕਾਈ ਹੈ ਨਾ, ਉਹ ਕੋਈ ਹੋਰ ਰਾਹੀ ਜਾਂ ਤੁਹਾਡੇ ਵਰਗਾ ਚੋਰ ਨਹੀਂ ਸੀ, ਬਲਕਿ ਉਹ ਤੇ ਸੰਤ ਜੀ ਹੋਰਾਂ ਦਾ ਸੇਵਕ ਭੋਲਾ ਸਿੰਘ ਸੀ, ਜਿਹੜਾ ਹੁਣ ਡੇਰੇ ਵਿੱਚ ਉੱਚ ਕੋਟੀ ਦਾ ਸੰਤ ਸਮਝਿਆ ਜਾਂਦਾ ਹੈ। ਵੇਖੋ, ਉਹ ਆਇਆ ਤੇ ਰਾਖੀ ਕਰਨ ਸੀ, ਪਰ ਉਸਦੀ ਨਜ਼ਰ ਵਿੱਚ ਚੋਰ ਤੇ ਸਾਧੂ ਇੱਕ ਨੇ। ਚੋਰ ਨੂੰ ਫੜਿਆ ਨਹੀਂ, ਸਗੋਂ ਉਸ ਨੂੰ ਆਪਣਾ ਮਾਲ ਚੁਕਾ ਦਿੱਤਾ। ਇਹ ਗੱਲ ਸੁਣ ਕੇ ਸਾਨੂੰ ਬੜੀ ਸ਼ਰਮ ਆਈ ਕਿ ਅਸੀਂ ਤੇ ਤੁਹਾਡਾ ਘਰ ਭੰਨਿਆ ਤੇ ਤੁਹਾਡੇ ਬੱਚੇ ਵੀ ਤੁਹਾਡੇ ਸੇਵਕ ਵੀ ਇੰਨੇ ਉੱਚੇ ਮਹਾਨ ਨਜ਼ਰ ਵਾਲੇ ਨੇ ਕਿ ਫੜਨ ਦੀ ਥਾਂ ਤੇ ਚੋਰੀ ਦਾ ਮਾਲ ਹੀ ਚੁਕਾ ਦਿੱਤਾ ਜਿਵੇਂ ਸਾਡੇ ਪਿਓ ਦਾਦੇ ਦਾ ਹੁੰਦਾ। ਇੱਕ ਪਾਸੇ ਅਸੀਂ ਚੋਰ ਤੇ ਦੂਜੇ ਪਾਸੇ ਤੁਹਾਡੇ ਸੇਵਕ ਰਾਖੇ ਉਹ ਜਿਹੜੇ ਸਾਹਮਣੇ ਖੜੇ ਨੇ, ਸਾਡੇ ਜੀਵਨ ਤੇ ਤਰਕਾਰ ਹੈ, ਲਾਹਣਤ ਹੈ ਸਾਨੂੰ। ਅਸੀਂ ਤੇ ਪਾਪੀ ਲੋਕ ਪੱਥਰ ਹੁੰਦੇ ਜਾ ਰਹੇ ਹਾਂ, ਪਰ ਅੱਜ ਸਾਨੂੰ ਉਹ ਸ਼ਰਮ ਆਈ ਹੈ ਬਈ ਜ਼ਮੀਨ ਵਿਹਲ ਦੇਵੇ ਤਾਂ ਗਰਕ ਹੋ ਜਾਈਏ। ਹੁਣ ਤੁਹਾਡੇ ਚਰਨਾਂ ਵਿੱਚ ਆਇਆ, ਭਾਵੇਂ ਮਾਰੋ ਭਾਵੇਂ ਰੱਖੋ, ਭਾਵੇਂ ਫੜਾ ਦਿਓ ਭਾਵੇਂ ਕੈਦ ਕਰਾ ਦਿਓ, ਤੁਹਾਡਾ ਮਨ ਕਰੇ ਤਾਂ ਬਖਸ਼ ਲਓ। ਤੁਹਾਡੇ ਦਰ ਤੇ ਆ ਟੱਠੇ ਆ ਕਿ ਕਿਵੇਂ ਸਾਡਾ ਪਾਪ ਬਖਸ਼ਿਆ ਜਾਏ। ਉਹ ਜਿਹੜਾ ਬੱਜਰ ਪਾਪ ਹੈ ਜਿਹੜਾ ਅਸੀਂ ਗੁਰੂ ਦੇ ਦੁਆਰੇ ਦਾ ਕੀਤਾ ਹੈ, ਸਾਨੂੰ ਬਖਸ਼ ਲਵੋ। ਸੰਤ ਜੀ ਸੁਣਦੇ ਰਹੇ, ਉਹਨਾਂ ਦੇ ਨੈਣ ਮੁੰਦੇ ਰਹੇ, ਫਿਰ ਖੁੱਲੇ, ਲੰਮਾ ਸਿਆਹ ਲਿਆ ਨੇ ਤੇ ਫਿਰ ਬੋਲੇ, ਧੰਨ ਗੁਰੂ ਨਾਨਕ। ਇੱਕੋ ਕੌਤਕ ਨਾਲ ਇਸ ਮੇਰੇ ਬੱਚੇ ਦੇ ਨੈਣ ਖੋਲ ਦਿੱਤੇ, ਬ੍ਰਹਮ ਦ੍ਰਿਸ਼ਟੀ ਬਖਸ਼ ਦਿੱਤੀ ਤੇ ਉਸੇ ਇੱਕੋ ਕੌਤਕ ਨਾਲ ਚੋਰਾਂ ਨੂੰ ਸਾਧ ਬਣਾ ਦਿੱਤਾ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਭੋਲਾ ਸਿੰਘ ਬਈ ਤੂੰ ਗੁਣਵਾਨ ਸਾਧੂ ਸੈ, ਤੈਨੂੰ ਹੋਰ ਗੁਣ ਦੇ ਕੇ ਗੁਰੂ ਨਾਨਕ ਨੇ ਹੋਰ ਗੁਣਵਾਨ ਕਰ ਦਿੱਤਾ, ਤੈਨੂੰ ਬ੍ਰਹਮ ਦ੍ਰਿਸ਼ਟੀ ਦੇ ਦਿੱਤੀ, ਲੀਲਾ ਦਿਖਾ ਦਿੱਤੀ, ਲੀਲਾ ਕਰਨ ਹਾਰ ਵਿਖਾ ਦਿੱਤਾ। ਇਹ ਜਿਹੜੇ ਇਹ ਆਪਣੇ ਆਪ ਨੂੰ ਚੋਰ ਆਖਦੇ ਪਏ ਨੇ ਨਾ, ਇਹ ਨਿਰਗੁਣ ਨੇ, ਗੁਣਾਗਾਰ ਨੇ। ਇਹਨਾਂ ਨੂੰ ਗੁਰੂ ਨਾਨਕ ਨੇ ਪਛਤਾਵੇ ਦਾ ਜਾਂ ਸੱਚੇ ਰਸਤੇ ਤੇ ਆ ਜਾਣ ਦਾ ਗੁਣ ਲਾ ਦਿੱਤਾ। ਹੁਣ ਸਾਡੇ ਕੋਲ ਕਿਹੜਾ ਗੁਣ ਹੈ ਜਿਹੜਾ ਉਹਨੂੰ ਲਾ ਸਕੀਏ। ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਹਾਂ ਆ ਆਪਾਂ ਸ਼ੁਕਰ ਕਰੀਏ, ਆਖੀਏ ਧੰਨ ਹੈ ਗੁਰੂ ਨਾਨਕ, ਧੰਨ ਹੈ ਗੁਰੂ ਨਾਨਕ ਜੋ ਨਿਰਗੁਣ ਲੋਕਾਂ ਨੂੰ ਵੀ ਗੁਣ ਬਖਸ਼ਦਾ ਤੇ ਗੁਣਵਾਨਾਂ ਨੂੰ ਹੋਰ ਗੁਣ ਦੇ ਦਿੰਦਾ। ਫਿਰ ਸੰਤ ਜੀ ਹੋਰੀ ਉਹਨਾਂ ਪਛਤਾਵੇ ਨਾਲ ਰੋਂਦੇ ਅਪਰਾਧੀਆਂ ਵੱਲ ਤੱਕ ਕੇ ਬੋਲੇ, ਭਾਈ ਗੁਰੂ ਨਾਨਕ ਨੇ ਅੱਜ ਤੁਹਾਡੀ ਬਾਂਹ ਫੜੀ ਹੈ, ਪੀੜ ਕਰਨ ਵਾਲਾ ਦਾਰੂ ਨਹੀਂ ਪਰ ਮਿੱਠਾ ਦਾਰੂ ਤੁਹਾਡੀਆਂ ਅੱਖਾਂ ਵਿੱਚ ਪਾ ਦਿੱਤਾ ਤੇ ਤੁਹਾਡੇ ਨੈਣ ਖੋਲੇ ਨੇ, ਤੁਹਾਨੂੰ ਪਾਪ ਦੀ ਸੋਝੀ ਹੋ ਗਈ ਹੈ, ਤੁਸੀਂ ਕੀਤੇ ਪਾਪ ਤੇ ਪਛਤਾਏ ਹੋ, ਹੁਣ ਤੁਸੀਂ ਗੁਰੂ ਬਾਬੇ ਦਾ ਲੜ ਫੜੋ ਜਿਨੇ ਅਗਿਆਨ ਦੇ ਛੌੜ ਕੱਟੇ ਨੇ। ਅੱਜ ਤੋਂ ਚੋਰੀ ਆਦਿ ਪਾਪ ਛੱਡ ਦਿਓ, ਧਰਮ ਦੀ ਕਿਰਤ ਕਰੋ, ਧਰਮ ਦੀ ਕਮਾਈ ਕਰੋ, ਕਮਾਈ ਵਿੱਚੋਂ ਦਸਵੰਧ ਕੱਢ ਕੇ ਭਲੇ ਪਾਸੇ ਲਾਓ, ਗੁਰਦੁਆਰੇ ਹਾਜ਼ਰ ਹੋਵੋ ਰੋਜ਼, ਕੀਰਤਨ ਸੁਣੋ, ਪੰਜ ਪਾਠ ਜਪਜੀ ਸਾਹਿਬ ਦੇ ਕਰੋ ਤਾਂ ਕਿ ਮਨ ਦੀ ਮੈਲ ਕੱਟੀ ਜਾਵੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਦਾ ਜਾਪ ਕਰੋ। ਕੁਝ ਸਮੇਂ ਮਗਰੋਂ ਆਇਓ ਫਿਰ ਗੁਰੂ ਦਸਵੇਂ ਪਾਤਸ਼ਾਹ ਦਾ ਅੰਮ੍ਰਿਤ ਛਕ ਕੇ ਨਾ ਜਹਾਜ਼ੇ ਚੜ ਜਾਣਾ, ਉਦੋਂ ਤੱਕ ਤੁਸੀਂ ਚੋਖੇ ਨਿਰਮਲ ਹੋ ਜਾਓਗੇ। ਚਮਾ ਪਛਤਾਪ ਕਰਨ ਵਾਲਿਆਂ ਨੇ ਮੱਥਾ ਟੇਕਿਆ ਪਰ ਸੰਤ ਜੀ ਹੋਰੀ ਛੇਤੀ ਨਾਲ ਉੱਠ ਖਲੋਤੇ ਤੇ ਚਮਾ ਨੂੰ ਬਾਹੋਂ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਜਾ ਕੇ ਮੱਥਾ ਟਿਕਾਇਆ ਤੇ ਆਖਿਆ, ਭਾਈ ਇਹ ਹੈ ਜਾਗਦੀ ਜੋਤ ਗੁਰੂ, ਦਸਾਂ ਗੁਰਾਂ ਦਾ ਰੂਪ, ਇਸ ਨੂੰ ਮੱਥਾ ਟੇਕੋ ਤੇ ਆਖੋ, ਇਸ ਦਾ ਪਾਠ ਕਰਾਂਗੇ, ਵਿਚਾਰਾਂਗੇ, ਕੀਰਤਨ ਸੁਣਾਂਗੇ ਤੇ ਅਮਲ ਕਰਾਂਗੇ। ਫਿਰ ਉਹਨਾਂ ਵਿੱਚੋਂ ਇੱਕ ਨੇ ਕਿਹਾ, ਮਹਾਰਾਜ ਜੀ ਜਿਹੜੀ ਕਣਕ ਅਸੀਂ ਰਾਤੀ ਚੋਰੀ ਕਰਕੇ ਲੈ ਗਏ ਸਨ ਉਹ ਸਾਰੀ ਤੁਹਾਡੀ ਡਿਓੜੀ ਵਿੱਚ ਧਰ ਦਿੱਤੀ ਹੈ, ਉਹ ਸੰਭਾਲ ਲਿਆ ਜੇ। ਤੁਸੀਂ ਬਖਸ਼ ਤਾਂ ਦਿੱਤਾ ਪਰ ਹੁਣ ਸਾਡੇ ਅਪਰਾਧ ਨੂੰ ਭੁਲਾ ਕੇ ਨਾ ਆਪਣੇ ਲੜ ਲਾਈ ਰੱਖਣਾ। ਸੰਤ ਜੀ ਬੋਲੇ, ਗੁਰੂ ਭਲਾ ਕਰੇ ਤੁਹਾਡਾ, ਪਰ ਬਈ ਕਣਕ ਤੇ ਉਹ ਤੁਹਾਡਾ ਮਾਲ ਸੀ ਨਾ, ਤਾਂ ਹੀ ਤੇ ਤੁਸੀਂ ਲੈ ਗਏ ਸੋ। ਅੱਗੇ ਤੁਸੀਂ ਆਪਣੇ ਆਪ ਨੂੰ ਚੋਰ ਸਮਝਦੇ ਹੋ ਗਏ, ਲੈ ਗਏ ਸੀ, ਹੁਣ ਸਾਡੀ ਖੁਸ਼ੀ ਨਾਲ ਆਪਣੇ ਆਪ ਨੂੰ ਸਾਧੂ ਸਮਝਦੇ ਹੋਏ ਲੈ ਜਾਓ ਤੇ ਵਰਤੋ। ਉਹ ਆਖਣ ਲੱਗੇ, ਮਹਾਰਾਜ ਜੀ ਤੁਸੀਂ ਤੇ ਪਰਉਪਕਾਰੀ ਹੋ, ਪਰ ਸਾਨੂੰ ਸ਼ਰਮ ਆਉਂਦੀ ਹੈ, ਹੁਣ ਅਸੀਂ ਸੇਵਾ ਕਰੀਏ ਕਿ ਤੁਹਾਡੇ ਤੇ ਭਾਰ ਪਾਈਏ? ਇਹ ਡੇਰੇ ਦੀ ਵਸਤੂ ਹੈ, ਸਾਧ ਸੰਗਤ ਦੇ ਕੰਮ ਆਵੇ। ਸੰਤ ਜੀ ਬੋਲੇ, ਭਾਈ ਇਹ ਕਣਕ ਤੁਹਾਡੇ ਭਾਗਾਂ ਦੀ ਸੀ ਤੇ ਤੁਸੀਂ ਹੀ ਖਾਣੀ ਸੀ, ਅਸਾਂ ਇਹ ਵੱਢਣੀ ਸੀ, ਗਾਉਣੀ ਸੀ, ਡੇਰੇ ਲਿਆ ਕੇ ਪੀਸਣੀ ਤੇ ਪਕਾਉਣੀ ਪੈਣੀ ਸੀ, ਫਿਰ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਆ ਕੇ ਖਾਣੀ ਸੀ, ਕਿਉਂਕਿ ਸਾਡੀ ਸਮਝੇ ਇਹ ਤੁਹਾਡੇ ਹੀ ਭਾਗਾਂ ਦੀ ਵਸਤੂ ਸੀ। ਹੁਣ ਜੇ ਤੁਸੀਂ ਇਸ ਨੂੰ ਇਸੇ ਤਰ੍ਹਾਂ ਭਰੀਆਂ ਬੰਨੀਆਂ ਹੀ ਲੈ ਜਾਓਗੇ ਤਾਂ ਸਾਡੇ ਤੇ ਬਹੁਤ ਕਿਰਪਾ ਹੋਵੇਗੀ, ਤੁਸੀਂ ਗਾਹੋਗੇ, ਪੀਓਗੇ, ਪਕਾਓਗੇ, ਖਾਓਗੇ ਤੇ ਸਾਡੀ ਤੁਸੀਂ ਇੰਨੀ ਖੇਚਲ ਬਚਾ ਦਿਓਗੇ। ਇਸ ਵੇਲੇ ਜਿਹੜਾ ਜਿਹੜਾ ਵਿਅਕਤੀ ਕੋਲ ਖੜਾ ਸੀ ਨਾ, ਹੈਰਾਨ ਹੋ ਗਿਆ। ਇੱਕ ਪਾਸੇ ਜਗਿਆਸੂ ਸੰਤਾਂ ਦਾ ਸੇਵਕ, ਉਹ ਖੜਾ ਹੈ ਜਿਸ ਨੇ ਰਾਤੀ ਕਮਾਲ ਕਰ ਦਿੱਤਾ, ਤੇ ਦੂਜੇ ਪਾਸੇ ਗੁਰਮੁਖ ਸੰਤ ਖੜਾ ਹੈ ਜਿਸ ਨੇ ਉਸ ਤੋਂ ਵੀ ਵੱਧ ਕਮਾਲ ਕਰ ਦਿੱਤਾ। ਦੋਵਾਂ ਨੇ ਮੈਂ ਅਤੇ ਮੇਰੀ ਮੇਰ ਤੇਰ, ਮੈਨੂੰ ਤੈਨੂੰ ਤੇ ਕਿੱਡੀ ਮਹਾਨ ਫਤਿਹ ਪਾਈ ਹੋਈ ਹੈ। ਸੰਤ ਜੀ ਸਭ ਦੇ ਦਿਲਾਂ ਦੀਆਂ ਜਾਣਨ ਹਾਰ ਪਿਆਰ ਨਾਲ ਬੋਲੇ, ਸਾਧ ਸੰਗਤ ਜੀ ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਤੱਕੋ ਸਾਹਮਣੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ, ਇਹ ਜਾਗਤ ਜੋਤ ਗੁਰੂ ਦੀ ਕਲਾ ਵਰਤ ਰਹੀ ਹੈ। ਇਸ ਦੀ ਸਿੱਖਿਆ ਪੜ੍ਹੋ, ਸੁਣੋ, ਵਰਤੋ, ਸਭ ਦੇ ਵੇੜੇ ਪਾਰ ਹੋਣਗੇ। ਉਹ ਚਾਰੇ ਚੋਰ ਜ਼ੋਰ ਲਾ ਹਟੇ ਕਿ ਸੰਤ ਜੀ ਕਣਕ ਰੱਖ ਲੈਣ, ਪਰ ਸੰਤ ਨਾ ਮੰਨੇ ਤੇ ਅਖੀਰ ਇਹ ਕਹਿ ਕੇ ਕਣਕ ਬਖਸ਼ ਦਿੱਤੀ, ਬਈ ਸਾਡੀ ਖੁਸ਼ੀ ਸਮਝ ਕੇ ਲੈ ਜਾਓ, ਜੇ ਨਾ ਲਿਜਾਓਗੇ ਨਾ ਤਾਂ ਅਸੀਂ ਸਮਝਾਂਗੇ ਬਈ ਤੁਸੀਂ ਸਾਡੀ ਖੁਸ਼ੀ ਦੇ ਨਾਲ ਖੁਸ਼ ਨਹੀਂ ਹੈਗੇ। ਸੋ ਸੱਜਣੋ, ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਚਾਰੇ ਚੋਰ ਬਣ ਕੇ ਆਏ ਸਨ, ਇੱਕ ਅਤੀਤ ਸਾਧੂ ਦੀ ਚੋਰੀ ਕਰਕੇ ਸਾਧੂ ਹੋ ਗਏ। ਤੁਸੀਂ ਹੁਣ ਇਸ ਨੂੰ ਜੀਵਨ ਵਿੱਚ ਵੇਖ ਸਕਦੇ ਹੋ ਕਿ ਦੋਵਾਂ ਨੂੰ, ਭਾਵ ਸੰਤ ਜੀ ਨੂੰ ਵੀ ਤੇ ਸੰਤਾਂ ਦੇ ਸੇਵਕ ਨੂੰ ਵੀ, ਜਿਹੜੇ ਗੁਰੂ ਘਰ ਦੇ ਇੱਕ ਤਿਆਗੀ ਸੰਤ ਸਨ, ਕਿਵੇਂ ਸਾਰੇ ਪਾਸੇ ਵਾਹਿਗੁਰੂ ਦੀ ਜੋਤ ਦਿਸਦੀ ਸੀ। ਉਹਨਾਂ ਦੀ ਦ੍ਰਿਸ਼ਟੀ ਕਾਨੂੰਨ, ਮਾਮੂਲੀ ਇਖਲਾਕ ਜਾਂ ਦੁਨਿਆਵੀ ਸਦਾਚਾਰ ਤੋਂ ਕਿੰਨੀ ਉੱਚੀ ਨਿਕਲ ਗਈ। ਭਾਈ ਸਾਡਾ ਮਾਰਗ ਹੈ ਤੇ ਗ੍ਰਸਤ ਉਦਾਸ ਦਾ, ਪਰ ਸਾਡੇ ਵਿੱਚ ਨਾ ਵਿਰਕਤ ਹੋਣਾ ਜਾਂ ਤਿਆਗੀ ਹੋਣਾ ਜਾਂ ਡੇਰੇਦਾਰ ਹੋਣਾ ਜਾਂ ਖਾਸ ਹਾਲਤਾਂ ਵਿੱਚ ਕਿਸੇ ਗੱਲ ਦੀ ਮਨਾਹੀ ਨਹੀਂ, ਪਰ ਤਿਆਗੀਆਂ ਜਾਂ ਵਿਰਕਤਾਂ ਲਈ ਆਦਰਸ਼ ਬੜਾ ਉੱਚਾ ਹੈ। ਜੋ ਉਸ ਉੱਚੀ ਅਵਸਥਾ ਨੂੰ ਨਹੀਂ ਅੱਪੜਦੇ, ਉਹ ਨਾ ਤੇ ਆਪਣਾ ਜੀਵਨ ਸਫਲ ਕਰ ਸਕਦੇ ਨੇ, ਨਾ ਉਹਨਾਂ ਦੇ ਉਪਦੇਸ਼ ਤੋਂ ਜਗਤ ਨੂੰ ਹੀ ਸੁੱਖ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਗ੍ਰਿਸ਼ਤੀ ਵਿੱਚ ਰਹਿ ਕੇ ਨਾਮ ਬਾਣੀ ਤੋਂ ਵਿਰਵੇ ਨੇ, ਸ਼ੁਭ ਆਚਰਣ ਦੇ ਮਾਲਕ ਨਹੀਂ, ਘਾਲਣਾ ਕੋਈ ਨਹੀਂ ਕਰਦੇ, ਮੋਹ ਮਾਇਆ ਵਿੱਚ ਫਸੇ ਹੋਏ ਨੇ ਤੇ ਫਿਰ ਜਗਤ ਨੂੰ ਉਪਦੇਸ਼ ਕਰਦੇ ਨੇ, ਉਹ ਉਪਦੇਸ਼ ਕਰਤਾ। ਇਸ ਤਰ੍ਹਾਂ ਜਾਣੋ ਬਈ ਅੱਖਾਂ ਤੋਂ ਤੇ ਕੰਨਾਂ ਤੋਂ ਵਾਂਝੇ ਨੇ। ਐਸਾ ਗ੍ਰਸਤ ਵਿੱਚ ਬੈਠਾ ਉਪਦੇਸ਼ਕ ਅਗਿਆਨ ਵਿੱਚ ਬਰੜਾ ਰਿਹਾ ਤੇ ਉਪਦੇਸ਼ੀ ਸੁਣਦਾ ਹੋਇਆ ਵੀ ਨਹੀਂ ਸੁਣਦਾ। ਦੋਹਾਂ ਦੇ ਅਮਲ ਅਗਿਆਨ ਵਸਨੇ ਤੇ ਕਲਿਆਣ ਦਾ ਫਲ ਉਹਨਾਂ ਨੂੰ ਨਹੀਂ ਮਿਲਦਾ।